सुशोभित है। सतगुरु साहब सच्चे पातशाह जी महाराज आज कृपालता करण पावन गुरमत गुरबाणी गुरु शब्द विचार तो सतगुरु जी के पावन पवित्र स्थान दीवान हाल गुरुद्वारा मंजी साहब विखे निरंतर ही आरंभता होंगी है। पावन विचार सतगुरु जी आप तरस करके करवा लें। आओ सतगुरु गुरसंगत जी आप जी करो कृपालता बख्शो आशीष बुलाओ फतेह। वाहेगुरु जी का खालसा वाहेगुरु जी की फतेह। एक बार समूह संगत मिल करके उच्चारण करूंगी सतनाम श्री वाहे गुरु साहिब जी सतनाम श्री वाहे गुरु साहिब जी राम कवि महल्ला पंजवा अंगीकार किया प्रभ अपना बैरी सगले साधे। सतगुरु साहब सच्चे पातशाह गुरु अर्जन देव महाराज जी ने बख्शिश की है। इस शब्द विच उस समय की आस में प्रगट कर दिया महाराज जी ने प्रत्यक्ष साडे सामने किया है कि जदों इंसान बेनती करके सतगुरु साहब जी के प्रथाए निम्रता सहित निवान सहित समर्पित होता है उठे आस करके कहना कि जात तप संयम धर्म न कमाया सेवा साधना जानिया हर राया कहो नानक हम नीच कर्मा शरण परी की रखो शरण। उस शरण में आन के कहना महाराज मेरे कोल कोई ऐसा गुण नहीं कि जिदे करके मैं तानू रजा सका ना मेरे कोल जात है ना तप है ना संयम है सत धारण नहीं कर सकिया आप की कृपा करो कहो नानक हम नीच कर्मा महाराज कर्मा करके नीच है ते आप कृपा करो शरण परे की राखो शर्मा मनु शर्म नीच रख लो। उठे अरदास कीते अब हम चले ठाकुर पहार जब हम शरण प्रभु की आई राख प्रभु पावे मार। महाराज मैं तुहाडी शरण दे विच आ गया है कृपा करो हुण रख लो भावे मार दो क्योंकि लोकन की चतुराई उपमा ते दा संतर जात कोई भला कहो भावे बुरा कहो हम तन दियो है धार। महाराज कहणगे कि इस शब्द राही मैं झुक गया है मैनू कोई कुछ आखे मैं समर्पित होकर सतगुरु तुहाडे दर ते आ गया क्योंकि मेरा सुभाव है कि इस जीवन में हो आया दूरों चल कर मैं तकी तय सरनाए जियो मैं आशा रखे चित मैं मेरा सबो दुख गवाए जियो। कृपा करो महाराज मैं तुहाडी शरण में आया ते बहुत दूर तो चल के आया बहुत जन्म बिछड़े थे माधो तो जन्म तुम्हारे लेखे कह रविदास आस लग जीवन चिर पयो दर्शन देखे। ये अवस्था है हिरदे की जदों सतगुरु साहब जी के दर से प्रवान होगा तो फिर जदों अथाह बेनतियां करदिया करदिया सिख आस करके कहना मैं ताण दीवान तू है मेरे स्वामी मैं खुद आ गया अरदास मैं होर थाओ नाही जिस पै करो बेनती मेरा दुख सुख कुछ ही पास। जब ये हाथ जोड़ करके जोड़ कर जोड़ करो अरदास तुझ भावे तो आने रास किन्ने नंबर जब करते पुरख के दर को बख्शिश होंगी है तो बख्शिश करद्या किन्ने हिरदा उस कृपा नाल भर जाता है तो महसूस करके कहना अंगीकार किया प्रभ अपने कहते दुनिया के लोगों हुण मैनू सतगुरु जी ने अपने अंग ला लिया है अपनी शरण में रख लिया। मैं बड़िया बेनतियां की शरण में आने वेले मैं बहुत बार सतगुरु जी के अगे अरदास करके कहना सी मना चरण शरण गुरु एक पैंदा जाए चल सतगुरु कोट पैंदा आ गए हुए नेक है। मैं तो आस करता सी अरदास करता सी अंगीकार किया प्रभ अपने अज मेरे अकाल पुरख ने कृपा कर दी मैनु अंग ला लिया ते जिदन वो अंग ला ले ते सतगुरु साहब महाराज जी कह लगे अंगीकार वो करे तेरा कार्य सब सवार लो। संसार का हरेक कार्य सफल हो जाता है। इतों तक सतगुरु पातशाह जी कहते हैं कि जो मैं सतगुरु के दर से समर्पित होया तो मैंने अंगीकार कर लिया बाह पकड़ ठाकुर हो कि दू गुण अवगुण ना पछाने कि मैंने अपना बना लिया मेरे विच केड़ा अवगुण सी मेरे विच केड़ा गुण सी वो सतगुरु साहब सच्चे पातशाह ने विचारिया ही नहीं अंगीकार किया प्रभ अपने मैनु अपने अंग ला लिया अपनी शरण विच रख लिया है और अपने दर से प्रवान कर लिया है। तो उहदे नाल की होया उहदे नाल बख्शिश यह हो गई कि बैरी सगले साधे कहने जेडे काम आदिक विकार सन पांच विकार पांच दोख सन कह लगे वह सारे दे सारे साध दिते सारियां नूं खत्म कर दिता है क्योंकि सतगुरु साहब सच्चे पातशाह महाराज जी कह लिया जिदन शरण में जा गए काम क्रोध अर लोभ मोह दिवस जाए अहम नानक तब शरणागति कर प्रसाद गुरुदेव। एक तो आप अर्थ करते हैं सतगुरु साहब जी के दर से कहते जो शरण आए काम क्रोध लोभ मोह अहंकार दिवस गए समा भी नहीं लगा यह कृपा सी महाराज कह लगे नानक प्रभ शरणागति कर प्रसाद गुरुदेव कहने मैं शरण में आ गया तो उस करते पुरख ने कृपा कर दी। एक अर्थ यह है कि एक विच विचार दिया काम क्रोध अर लोभ मोह गुण सजाए अहमेर कह लगे समय नहीं लगता इंसान काम क्रोध लोभ मोह दे अगे हो के कहना चले जाओ मेरे लागो मेरे तो दूरी बना लो क्यों इस प्रकार दूरी बना लो। कह लगे नानक प्रभ शरणागति कर प्रसाद गुरुदेव सतगुरु कह लगे मैं नानक उस अकाल पुरख की शरण में आ गया तुमने निमक मात्र कृपा कर दी कि तुहाडा पता कोई नहीं लगना तो सारे के सारे पांच विकार महाराज कह लगे साध दिते सतगुरु तो पुछो तो गुरु ग्रंथ साहब जी कहने ऐसे गुण मेरे प्रभ जी की केड़े गुण पैदा किए पंच दोख और अहम रोग यह तन तो सगल दूर किन बैरी सगले साधे किन्ने सारे के सारे काम आदिक वैरी विकार जोड़े से ना वो मेरे अंदरों खत्म कर दिते सतगुरु साहब जी ने वो कृपा कर दिती क्योंकि वैरियों का सुभाव है पंच विकार ते पंच दोख इन्हां दा सुभाव है हे कामल नरक विश्रामल बहुजोनी परमागम महाराज कह लगे काम नरक विच विश्राम करवाण वाला ते जोलों में भटकना का कारण भी तीन बनया पता नहीं किनियां कु जोलों मन दिहाड़ी विच बदलदा उस तो बाद इतों तक महाराज ने कहा हे क्रोधन हे काल मूल क्रोधन कदंत करना ना कर दिते किन्ने क्रोध यह भी कभी कृपा नहीं सी कीती किसी ते मेह नहीं सी कीती कभी करुणा किसी के उपर निम्रता किसी उपर धारण ही नहीं सी कीती तू भी अपने जोगन ते सी। उस तो बाद महाराज कह लगे इस जीवन में हे जन्म मरण मेलन अहंकार पाप आत्मा महाराज कह लगे पापा नाल विलीन कर देन वाली वो तो अवस्था है क्रोध जिदे विच बंदे दी आत्मा प्रिष्ट हो जाती तो सतगुरु जी कहने लोग इन्हें कहो कि तेरा नाम नहीं लिया महाराज कह लगे हे लोभा लंपत संग सिर मोर ते नाल ही कह दिता इस जीवन में इस भावना नाल जब लोभी बंदा इस बिरती के आ जाता तो दातार जी कहते लोभी का विसाह न कीज जीता पार विसाए अंतकाल कुछ है तू है जिथे हाथ ना पाए यह अवस्था तो कहते जब चारा ने प्रगट कर लिया तो फिर पंजवा आ गया मोह तो सतगुरु जी ने कहा मोह तेरा सुभाव सी ना हे अजित सूर संग्रामी अत बलना बहु मर्द ने कह लगे तू वे वे बलिया मल के रख देता है तो यह क्रोध इस करके जीवन में तू करुणा नहीं की मोह ने वड़े वड़े बड़ी बलवान व्यक्तियों दल के रख दिता है। तो यह सतगुरु साहब सच्चे पातशाह महाराज बरकत के घर में कहने में यह पांच विकार सारे के सारे ही महाराज कहने के आए अवस्था के जो गुरु की शरण में बिरती प्रगट हो गई कि सतगुरु साहब सच्चे पातशाह महाराज कह लगे काम क्रोध और लोभ मोह बिन सजाए अहमेर नानक कर शरणागति कर प्रसाद गुरुदेव। महाराज जी ने कहा बैरी सगले साधे एक होर गोख ने जिन्हों का जिक्र किया। महाराज जी ने कहा मृग मीन प्रिंग पतंग कुंचर एक गोख विनाश पंच गोख असाध जाम है ताकि केतक आस। कहते मछली जुबान के रस करके गई इतों तक कि हाथी वाशना करके चला गया ते नाद सुनन करके हिरन जड़ी सी और प्रभावित हो गई कन्ना के रस ने उन्हें प्रभावित कर लिया इतों तक हाथी ने स्पर्श के रस ने प्रभावित कर दिता मछली ने जुबान के रस ने प्रभावित कर दिता पतंगे ने नेत्रा के रोग ने प्रभावित कर दिता इतों तक जोड़ा भवरा सी भवरे ने नाशका के रोग ने प्रभावित कर दिता। हिरन फड़िया गया कंधे हेड़े का नाच सुन के हाथी वाशना भरिया कागज की बनाई हुई हथनी के सामने समर्पित हो गया तो बहावत लिया अंकस पालिया फड़ लिया। उस उपरंत कुंडी दे विच पाया होया कुछ छोटा जिहा खाने का टुकड़ा मच्छी को प्रभावित कर गया सारी उम्र फस गई। महाराज जी कहते हैं नेत्रा के दोख ने पतंगे ने सड़न को बचाया नहीं। एक भवरा कमल के फुल में बैठा इन्ना मस्त हो गया कि कमल का फुल जब सूरज अस्त होने के बाद बंद होया नाल ही भवरे के श्वास खिंच के लग गया। महाराज जी कहते हैं पर मेरे को एक बचा है। सतगुरु साहब सच्चे पातशाह कहते अंगीकार किया प्रभ अपने बैरी सगले साधे। कहते ने सतगुरु ने मैंने कृपा कर दी मेरे अंदर के काम आदि बैरी जड़े सन वो साध के रख दिते। कह लगे सतगुरु ने कृपा कर दी जिन बैरी है यो जब लुटिया बैरी लाधी। इन बैरियों ने सारा जगत लुट लिया सी प्रभावित कर लिया से। कह लगे ते बैरी लै बाधे कह लगे उन्होंने विकारियों ने मैं बन लिया है। परमेश्वर दिता बन्ना दुख रोग का डेरा भन्ना मैं वो पांच दे पांच विकारी जेड़े सन मैं उन्होंने पंजा विकारियों बन के रख लिया। हुण वासनावां तंग नहीं कर रही है क्योंकि सतगुरु साहब सच्चे पातशाह जी की शरण में आ गए। तो जिस जन गुरु कृपा करे वाकई किसी को अंगीकार कर ले ना गुरमुख तो गल का भरोसा रखो सतगुरु साहब महाराज पर कृपालता करके वे अंदर में धो के रख देंगे। मैं छोटी जी उदाहरण आप जी के सम्मुख देन लगा। पौंटा साहब की धरती सतगुरु साहब महाराज को इतने 52 कवि ते कुछ लिखारी ने 52 कवियों का जिक्र आप सुनिया पर एक सतगुरु के दर का बहुत सुलझा होया लिखारी है जिहदा नाम इतिहास ने रोशन लिखिया। रोशन सिंह करके यह सतगुरु साहब जी के दर पर लिखाई की सेवा करता उलखे करता। सतगुरु महाराज एक दिन विराजमान हुए एक सवैया बहुत सोहना महाराज ने लिखिया बड़ा सोहना सवैया लिखिया। तो सवैया लिख के महाराज जी कहते रोशन सिंह आ लै तो जाके तोशे खाने में जमा करवा दी। सतगुरु साहब जी की आज्ञा ले रोशन सिंह ने सवैया पढ़िया कागज से लिखिया होया तोशे खाने से जमा करवा लगा। तो जाद्या वेख्या कि पढ़ी लवान की लिखिया एडा सोहना तो कीमती सवैया मन बेईमान हो गया लालसा जाग पई विकारा ने प्रभाव पा लिया। कह लगा कि यह सवैया जे कि मैं नोट कर लवान किसी राजे महाराजे के दरबार में जाके सुना लगा तो बेअंत पैसे धन दौलत प्राप्त होगी। जब मन में लालसा इन्हें की किया उस वेले दवात नहीं शाही नहीं अपने पट के उपर कलम के नाल सारे के सारे सवैये लिख लिया। जाके सवैया पेशे खाने जमा करवा दिता काफी समय लग्या। महाराज कुल वापस आया, दातार जी कह लगे कि रोशन सिंह जी जिहड़ा सवैया दिता सी जमा करवाए। कह लगे महाराज हां बिल्कुल। सतगुरु कह लगे कोई चिंता को बहुत इन्ना समा ला के आ गए। कह लगे महाराज जी वैसे ही समा वध लग गया, मैं जमा करवाया। कह लगे कोई चिंता दुख च नहीं? कहिंदे नहीं महाराज। किसी प्रकार सतगुरु कहिंदे तुहाडा चेहरा दस दे? कहिंदा नहीं महाराज सब कुछ ठीक है। कह लगे चलो बैठो कोल। फिर तो सतगुरु ने कोल बैठे गुरसिखा ने कहा कि दही लियाओ, दही लैके आओ, आपां ने कवि इस रोशन सिंह लिखारी का इशनान कराउणा। सतगुरु साहब जो कोल बैठा कहना नहीं महाराज मैं तो इशनान करके आया घरों, तुहानू पता मैं इशनान तो बगैर निकलदा नहीं। सतगुरु साहब कह लगे नहीं अज असी खुद इशनान कराउणा। कहना नहीं महाराज मैं केसी इशनान करके आया। सतगुरु कहते नहीं आई तेनों दही नाल इशनान करावांगे, मल मल के तेरा इशनान करावांगे। कहना नहीं महाराज भी रहन दो। उठ के करन लगा महाराज दे मां फड़ लई, नाल लैके सतगुरु साहब सच्चे पातशाह उस वेले जमुना के किनारे लै गए ते कोल जाके सतगुरु ने मल मल के उन्हें दही नाल इशनान कराया। जिहड़ा भार सिर ते चुकिया सी ना चोरी ना फड़ी जाए, तो जदों सारी दी सारी शाही पानी विच गल के निकल गई ते उस वेले मन बिल्कुल हल्का हो गया, इशनान करवा दिता है ते सतगुरु कोल आ गया ते बड़ा हौला हो गया कुल वर्गा, क्योंकि भार उतर गया। तो सतगुरु जी कोल सद के कहिंदे आ, कहिंदे रोशन के विशनाई चानना के शाही। महाराज जी कह लगे रोशन सिंह नाम चानन वाला रुखी फिरदा ते काम काले करदा। उस वेले चरना ते देख के कहना सच्चे पातशाह पड़दा ढक लै, कृपा करो बड़े गुनाह करके बैठा सतगुरु अज एक फिर गुनाह कर बैठा। महाराज ने घुट के छाती नाल ला के कहा रोशन सिंह अज तू गुरु की शरण में आया है। घुट के सीने नाल लै के कह लगे अज मैं तेनों इशनान करा दिता है, अंदरों बारों में धो दिता, सच जानिए परत के किसी दूसरे के धोकिया इशनान कराने वाला लभना नहीं। रोशन सिंह अज तेनों मैं अंदरों बारों धो दिता। तो उच्ची उच्ची पुकार करके कहिंदा सतगुर सिख का परदा ढक है, गुर का सिख विकार के हाथे इथे तक, सतगुरु सिख के बंधन काटे, गुर का सिख विकार के हाथे वाली अवस्था। उच्ची उच्ची पुकार के कहिंदा सतगुरु गुरु गोबिंद सिंह सच्चे पातशाह कृपा कर दिती मेरा परदा कर लिया। तो जिदन गुरु पर्दे कदम ते आ गए ने गुरमुखो, तो महाराज जी कहिंदे उस दिन बैरी सगले साधे सारे दे सारे विकार ते वैरी नष्ट हो जाते। भाई जोगा भी तो विकारी होंगे ना, कभी आनंदपुर साहब की धरती से कहिंदा सी सच्चे पातशाह मैं तुहाडे दर ते छोटे जे बच्चे नूं सतगुरु जी कहिंदे आ, पिशावर की धरती तो आया जोड़ियां की सेवा करदा अमृत वेले। महाराज जी कहिंदे की जोगिया पुत्र किहदे जोगा? कहिंदा महाराज गुरु जोगा। सतगुरु कहिंदे नहीं जोगिया, धरती के उपर इंसान कोई पत्नी जोगा, कोई भरा जोगा, कोई रिश्तेदार माता पिता, कोई बिजनेस कारोबार जोगा, जोगा गुरु जोगा होना बड़ा औखा ही। कहना नहीं महाराज जोगा गुरु जोगा। कुट के सीने ना ला के कहने जोगा जी तू गुरु जोगा, प्याज तो बाद गुरु तेरे जोगा है। सतगुरु के दर तेरे सेवावान कीतिया, पर सतगुरु ने आनंद कार्ज कराने वास्ते भेज दिता कार, दोस्तों मित्रों की माड़ी संगत ने प्रभावित कर दिता, विआह एक वासना बन के रह गया, पवित्र रिश्ता जिहड़ा सी ओह बिनस गया, ते इत्थों तक वासनावां प्रभावित कर गईआं। महाराज ने जाण लगे क्या सी, कहण लगे जोगा जदों साडा सुनेहा मिले ना वापस आ गई। सतगुरु साहब सच्चे पातशाह ने वेख्या कि इहदी संगत विकारी हो गई, मैं बहुते विस्तार विच नहीं, साखी बहुत लंबी है। जदों सतगुरु साहब ने जाणिआ मेरा सिख विकारी हो गया, उस वेले चिट्ठी भेजी जोगा जी उस हालत विच वापस आ गया। भाई जोगा घोड़े ते सवार होया, आनंदपुर साहब की धरती में चल पिया। रस्ते आउंदिआं कहिंदा वेखो मेरे वर्गा किसी ने सिख बन लैणा, सारे काम कार छड के आ गए, किड्डी वड्डी जिम्मेवारी सतगुरु ने निभाई, आखिआ मैं सारा कुछ छड दिता, मेरे वर्गा सिख कोई नहीं। गुरमुख आनंदपुर साहब ने दो रस्ते जाते ने, एक हुशियारपुर वाला ते एक कीरतपुर साहब वाला, ये हुशियारी के रस्ते ते पै गया। हुशियारपुर वाले पासे होना सी, ਹੁਸ਼ਿਆਰੀ ਦੇ ਰਸਤੇ ਤੇ ਪੈ ਗਿਆ। ਜਿਹੜਾ ਕੀਰਤੀ ਨਾਲ ਆਉਂਦਾ ਪ੍ਰਵਾਨ ਆਉਂਦਾ, ਜਿਹੜਾ ਹੁਸ਼ਿਆਰੀ ਨਾਲ ਆਵੇ ਫਿਰ ਬੋਲਦਾ। ਹੁਸ਼ਿਆਰਪੁਰ ਆਇਆ ਰਸਤੇ ਦੇ ਵਿੱਚ, ਰਾਤ ਪਈ, ਤੰਬੂ ਲਾਇਆ, ਤੁਰੰਤ ਵੇਖਦਾ ਲੰਮੇ ਪੈਣ ਲੱਗਾ ਤੇ ਇੱਕ ਬਹੁਤ ਉੱਚੀ ਆਵਾਜ਼ ਢੋਲਕ ਦੀ ਤੇ ਉਸ ਵੇਲੇ ਛੈਣਿਆਂ ਦੀ ਘੁੰਗਰੂ ਦੀ ਆਵਾਜ਼ ਸੁਣੀ। ਪਤਾ ਕੀਤਾ ਇੱਕ ਪੇਸ਼ਵਾ ਦਾ ਕੋਠਾ ਹੈ ਨੇੜੇ, ਇਲਾਜ ਕਰ ਰਹੀ ਹੈ। ਮਨ ਨੇ ਕਿਹਾ ਕਿ ਤੂੰ ਤੇ ਗੁਰੂ ਦੀ ਏਡੀ ਵੱਡੀ ਗੱਲ ਮੰਨ ਕੇ ਆ ਗਿਆ, ਹੁਕਮ ਮੰਨ ਲਿਆ, ਤੇਰੇ ਤੋਂ ਵੱਡਾ ਕੌਣ ਇੱਕ ਅੱਧਾ ਵਿਕਾਰ ਕਰ ਵੀ ਲਏਗਾ ਜੇ ਕੋਈ ਗੱਲ ਨਹੀਂ। ਉਸ ਵੇਲੇ ਪੇਸ਼ਵਾ ਦੇ ਦਰਵਾਜ਼ੇ ਵਾਲੇ ਪਾਸੇ ਭੱਜਾ। ਹੁਣ ਗੁਰੂ ਜੋਗਾ ਕਿਹਾ ਸੀ ਨਾ, ਤੇ ਗੁਰੂ ਨੇ ਕਿਹਾ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਮੈਂ ਤੇਰੇ ਜੋਗਾ। ਪੇਸ਼ਵਾ ਦੇ ਕੋਠੇ ਦੀਆਂ ਪੌੜੀਆਂ ਚੜ੍ਹਦਾ, ਤਦੋਂ ਚੜ੍ਹਦਾ ਤੇ ਦਰਵਾਜ਼ੇ ਅੱਗੇ ਇੱਕ ਬਰਸ਼ਾ ਧਾਰਨ ਕਰਕੇ ਖਲੋਤਾ ਕੋਈ ਵਿਅਕਤੀ। ਕਹਿੰਦਾ ਕੋਈ ਸ਼ਾਹੂਕਾਰ ਦਾ ਪਹਿਰੇਦਾਰ ਹੁਣ ਥੱਲੇ ਆ ਗਿਆ। ਦੋ ਕੁ ਘੜੀਆਂ ਲੰਘੀਆਂ, ਫਿਰ ਉੱਤੇ ਜਾਂਦਾ, ਫਿਰ ਪਹਿਰੇਦਾਰ ਖਲੋਤਾ, ਤੀਜੀ ਵਾਰੀ ਫਿਰ ਉੱਤੇ ਜਾਂਦਾ, ਫਿਰ ਪਹਿਰੇਦਾਰ। ਇਹਨੂੰ ਚਲੋ ਅੰਮ੍ਰਿਤ ਵੇਲਾ ਜਾਂਦਾ, ਉਡੀਕਦਾ ਉਡੀਕਦਾ। ਕਹਿੰਦਾ ਪਹਿਰੇਦਾਰ ਜਾਂ ਕੋਈ ਸ਼ਾਹੂਕਾਰ ਹੋਏਗਾ ਆਪਣੇ ਘਰ, ਆਪਾਂ ਵੀ ਤੂੰ ਪੈਸੇ ਦੇ ਕੇ ਨਾਚ ਵੇਖ ਲਓ। ਤੁਰੰਤ ਪੌੜੀਆਂ ਚੜਿਆ ਤੇ ਜਦੋਂ ਵੇਸ਼ਵਾ ਦਾ ਦਰਵਾਜ਼ਾ ਖੜਕਾਉਣ ਲੱਗਾ ਤੇ ਪਿੱਛੋਂ ਆਵਾਜ਼ ਆਈ, ਉਹ ਸਿੱਖਾ ਰੁਕ ਜਾ। ਉਹ ਪਿੱਛੇ ਵੇਖਿਆ, ਮੈਨੂੰ ਪਛਾਣਨ ਵਾਲਾ ਕੌਣ? ਕਹਿੰਦੇ ਸਿੱਖਾ ਰੁਕ ਜਾ। ਜਦੋਂ ਆਵਾਜ਼ ਆਈ ਰੁਕ ਜਾ, ਉਹਨੇ ਕਿਹਾ ਤੂੰ ਕਿਵੇਂ ਪਛਾਣ ਲਿਆ ਮੈਂ ਸਿੱਖ ਹਾਂ? ਕਹਿੰਦਾ ਤੇਰੇ ਸੀਸ ਤੇ ਦੁਮਾਲਾ, ਤੇਰੇ ਪੇਟ ਕਛਹਿਰਾ, ਤੇਰੇ ਗਾਤਰੇ ਕਿਰਪਾਨ, ਤੇਰੇ ਹੱਥ ਚ ਕੜਾ, ਤੂੰ ਸਿੱਖ ਨਹੀਂ ਤੇ ਹੋਰ ਕੌਣ? ਕਹਿੰਦਾ ਜੀ ਹਾਂ ਮੈਂ ਸਿੱਖ ਹਾਂ। ਕਹਿੰਦਾ ਤੇਰਾ ਗੁਰੂ ਤੇ ਕਹਿੰਦਾ ਅੰਮ੍ਰਿਤ ਵੇਲਾ ਸੱਚ ਨਵੇਂ ਵਡਿਆਈ ਵਿਚਾਰ। ਤੇਰਾ ਗੁਰੂ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ, ਤੇ ਅੰਮ੍ਰਿਤ ਵੇਲੇ ਤੇਰਾ ਗੁਰੂ ਤੇ ਬਾਣੀ ਪੜ੍ਹਨ ਨੂੰ ਕਹਿੰਦਾ ਤੂੰ ਵੇਸਵਾ ਦੇ ਡਰ ਤੇ ਪਸੀਨੇ ਪਸੀਨੇ ਹੋਇਆ, ਘੋੜੇ ਤੇ ਸਵਾਰ ਹੋਇਆ ਤੇ ਅਨੰਦਪੁਰ ਸਾਹਿਬ ਪਹੁੰਚ ਗਿਆ। ਮਹਾਰਾਜ ਉਡੀਕ ਗਿਆ ਸਾਹਮਣੇ। ਸਿੱਖ ਕਹਿੰਦੇ ਤੂੰ ਸ਼ਾਦਾ ਛੋਕੇ? ਕਹਿੰਦੇ ਨਹੀਂ, ਅੱਜ ਮੇਰਾ ਕੋਈ ਪ੍ਰੇਮੀ ਆ ਰਿਹਾ, ਮੈਂ ਇਹਨੂੰ ਉਡੀਕ ਕੇ ਛਕਾਂਗਾ। ਘੋੜਾ ਬੰਨਿਆ ਸਤਿਗੁਰੂ ਦੇ ਸਾਹਮਣੇ, ਕਦਮ ਨਹੀਂ ਪੁੱਟੇ ਜਾਂਦੇ, ਪਤਾ ਅੰਤਰ ਜਾਂਦੀ ਹੈ, ਪੁੱਛਣਗੇ ਕਿੱਥੋਂ ਆਇਆ, ਕੋਲ ਜਾਂਦਾ, ਕਦਮ ਰੁਕ ਜਾਂਦੇ ਆ। ਸਤਿਗੁਰੂ ਸਾਹਮਣੇ ਖਲੋਤੇ ਨੂੰ ਉਡੀਕ ਰਹੇ ਆ, ਪਿੱਛੋਂ ਸਿੱਖਾਂ ਕਿਹਾ ਤੈਨੂੰ ਉਡੀਕਦੇ ਆ ਸਤਿਗੁਰੂ ਛੇਤੀ ਚੱਲ। ਅੱਗੋਂ ਆਵਾਜ਼ ਦੇ ਕੇ ਸਤਿਗੁਰੂ ਕਹਿੰਦੇ ਜੋਗਿਆ ਤੁਰਦਾ ਜੇ ਉਹਨੂੰ ਅੱਗੇ ਆ ਤੈਨੂੰ ਉਡੀਕ ਰਿਹਾ ਹੋਇਆ। ਜੋਗਾ ਅੱਗੇ ਜਾਂਦਾ, ਅੱਖਾਂ ਨੀਵੀਆਂ, ਸਤਿਗੁਰੂ ਕਹਿੰਦੇ ਉਰਾ ਆ ਸਿੱਖਾ, ਜਰਾ ਦੱਸ ਸਿੱਖਾ ਤੂੰ ਹੈ ਯਾਰ ਮੇਰਾ, ਤੇਰਾ ਯਾਰ ਹਾਂ ਮੈਂ, ਤੂੰ ਹੈ ਜੱਗ ਦੇ ਵਿੱਚ ਪਿਆਰ ਮੇਰਾ, ਤੇਰਾ ਜੱਗ ਦੇ ਵਿੱਚ ਪਿਆਰ ਹਾਂ ਮੈਂ, ਤੇਰੀ ਗੱਲ ਤੋਂ ਨੀਵੀਆਂ ਪਾਈ ਜਾਂਦਾ, ਤੇਰੀ ਜਗ੍ਹਾ ਤੇ ਸਿੱਖਾ ਸ਼ਰਮਸ਼ਾਰ ਹਾਂ ਮੈਂ, ਜਰਾ ਦੇਖ ਤਾਂ ਮੈਨੂੰ ਪਛਾਣਿਆ ਨਹੀਂ ਜੋਗਿਆ, ਜਰਾ ਦੇਖ ਤਾਂ ਮੈਨੂੰ ਪਛਾਣਿਆ ਨਹੀਂ, ਤੇਰਾ ਰਾਤ ਵਾਲਾ ਪਹਿਰੇਦਾਰ ਹਾਂ ਮੈਂ ਜੋਗਿਆ, ਜਿਹੜਾ ਤੈਨੂੰ ਬਰਸ਼ਾ ਫੜ ਕੇ ਬਾਰ ਬਾਰ ਵੇਸਵਾ ਦੇ ਦਰ ਤੇ ਰੋਕਦਾ ਸੀ, ਉਹ ਹੋਰ ਕੋਈ ਨਹੀਂ ਮੈਂ ਸੀ, ਜਰਾ ਦੇਖ ਤਾਂ ਮੈਨੂੰ ਪਛਾਣਿਆ ਨਹੀਂ, ਤੇਰਾ ਰਾਤ ਵਾਲਾ ਪਹਿਰੇਦਾਰ ਹਾਂ। ਸਤਿਗੁਰੂ ਸਾਹਿਬ ਨੇ ਸਤਿਗੁਰੂ ਨੇ ਕਿਰਪਾ ਕੀਤੀ, ਕੁੱਟ ਕੇ ਸੀਨੇ ਨਾਲ ਲਾ ਲਿਆ, ਕਹਿਣ ਲੱਗੇ ਜੋਗਿਆ ਅੱਜ ਤੂੰ ਗੁਰੂ ਜੋਗਾ ਨਹੀਂ ਸੀ ਰਹਿਣਾ, ਅੱਜ ਗੁਰੂ ਤੇਰੇ ਜੋਗਾ ਸੀ, ਤੈਨੂੰ ਤਾਂ ਰੱਖ ਲਿਆ, ਅੱਜ ਤੈਨੂੰ ਰੱਖ ਲਿਆ। ਸਤਿਗੁਰੂ ਨੇ ਕੁੱਟ ਕੇ ਸੀਨੇ ਨਾਲ ਲਾਇਆ, ਅੰਗੀਕਾਰ ਕਿਆ ਪ੍ਰਭ ਆਪਣੇ ਬੈਰੀ ਸਗਲੇ, ਸਾਡੇ ਗੁਰੂ ਨੇ ਕਿਰਪਾ ਕੀਤੀ, ਅੰਦਰ ਦੇ ਪੰਜ ਵਿਕਾਰ ਬੈਰੀ ਖਤਮ ਕਰ ਦਿੱਤੇ। ਤੇ ਮਹਾਰਾਜ ਕਹਿਣਗੇ ਜਿਨ ਬੈਰੀ ਹੈ ਇਹ ਜਗ ਲੁੱਟਿਆ, ਪੰਜਾਂ ਵਿਕਾਰਾਂ ਨੇ ਜਿਹੜਾ ਜਗਤ ਲੁੱਟ ਲਿਆ ਸੀ। ਕਹਿਣ ਲੱਗੇ ਕਿ ਬੈਰੀ ਮੈਂ ਸਾਧੇ, ਮੈਂ ਉਹ ਬੈਰੀ ਦੇ ਜਿੰਨੇ ਬੈਰੀ ਸਨ ਵਿਕਾਰ ਪੰਜ ਦੋਖ ਮੈਂ ਬੰਨ ਲਏ ਹਨ, ਸਤਿਗੁਰ ਪਰਮੇਸ਼ਵਰ ਮੇਰਾ। ਕਹਿਣ ਲੱਗੇ ਮੈਨੂੰ ਸਤਿਗੁਰੂ ਹੀ ਏਡੀ ਕਿਰਪਾ ਵਾਲਾ ਮਿਲਿਆ, ਕਿਉਂਕਿ ਮੇਰਾ ਸਤਿਗੁਰੂ ਪੂਰਾ ਹੈ। ਮੈਂ ਕਿਹੜੇ ਸਤਿਗੁਰੂ ਕੋਲ ਗਿਆ? ਮੈਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿਸੇ ਕੱਚੇ ਕੋਲ ਨਾ ਜਾਏ। ਮਹਾਰਾਜ ਫਿਰ ਜਾਵਾਂ ਕਿਹਦੇ ਕੋਲ? ਕਹਿੰਦੇ ਇੱਕ ਨਿਸ਼ਾਨੀ ਦੱਸਣ ਲੱਗਾ, ਜੇ ਇਹ ਨਿਸ਼ਾਨੀ ਪ੍ਰਗਟ ਹੋ ਜਾਏ ਤਾਂ ਫਿਰ ਗੁਰ ਪੂਰਾ ਹੁੰਦਾ। ਕਹਿੰਦੇ ਜੀ ਕਿਹੜਾ? ਦਾਤਾਰ ਕਹਿੰਦੇ ਸੱਤ ਪੁਰਖ ਦਿਨ ਜਾਣਿਆ, ਸਤਿਗੁਰ ਕਿਸਕਾ ਲਾਓ ਕਿਸ ਕੈ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਓ, ਇਹ ਦਾਤ ਪ੍ਰਗਟ ਹੋ ਗਈ। ਮਹਾਰਾਜ ਜੇ ਇੰਨਾ ਵੀ ਗਿਆਨ ਨਾ ਹੋਏ ਤਾਂ ਫਿਰ? ਸਤਿਗੁਰੂ ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲ ਗਿਆ ਆਨੰਦ ਆਉਣ ਲੱਗ ਪਏ, ਖੇੜਾ ਆਉਣ ਲੱਗ ਪਏ, ਪ੍ਰਕਾਸ਼ਨਾਵਾਂ ਦੇ ਉੱਪਰ ਕਾਬੂ ਪੈਣ ਲੱਗ ਪਏ ਉਹ ਸਤਿਗੁਰੂ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਸਤ ਦਾ ਅਰਥ ਸਦੀਵੀ ਗੁਰੂ ਦਾ ਅਰਥ ਗਿਆਨ ਸਰੂਪ ਕਹਿ ਲਗੇ ਪਰਮੇਸ਼ਰ ਮੇਰਾ ਸਤਿਗੁਰੂ ਆਪ ਪਰਮੇਸ਼ਰ ਰੂਪ ਹੈ
ਅਮਿਤ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ
ਆਖੇ ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿੱਚ ਮੈਂ ਬਹੁਤ ਆਨੰਦ ਮਾਣੇ ਮੇਰੇ ਕੋਲ ਕਮੀ ਕਿਸੇ ਗੱਲ ਦੀ ਨਹੀਂ ਸੀ ਅਨੇਕ ਰਾਜ ਭੋਗ ਰਸ ਮਾਣੀ ਮੈਂ ਅਨੇਕਾਂ ਰਾਜ ਦੇ ਵਾਂਗ ਇੰਨੇ ਤੋਂ ਸੁੱਖ ਭੋਗ ਲਏ ਇੱਥੋਂ ਤੱਕ ਕਿ ਆਨੰਦ ਮਾਣੇ ਮੈਂ ਤੁਹਾਡੇ ਦਰ ਦੇ ਉੱਪਰ ਬੈਠ ਕਰਕੇ ਪਰ ਇੱਕੋ ਗੱਲ ਇਹ ਮਿਲਿਆ ਕਿੱਥੋਂ ਰਾਜ ਵਰਗਾ ਸੁੱਖ ਕਿੱਥੋਂ ਮਿਲਦਾ ਰਾਜ ਵਰਗਾ ਸੁੱਖ ਭੋਗ ਸੰਸਾਰ ਦੇ 36 ਪ੍ਰਕਾਰ ਦੇ ਮਹਾਰਾਜ ਕਹਿ ਲੱਗੇ ਮਿਲਦਾ ਕਿੱਥੋਂ ਹੈ ਕਿ ਦੁਨੀਆਂ ਦੇ ਸਾਰੇ ਪਦਾਰਥ ਵੀ ਜਿਹੜੇ ਨੇ ਉਹ ਕੱਟ ਦਈਏ ਤੇ ਫਿਰ ਵੀ ਭੋਗਣ ਵਾਸਤੇ ਆਨੰਦ ਮਿਲੇ ਕਿਸੇ ਤਖ਼ਤ ਤੇ ਉਹਨਾਂ ਬੈਠੀਏ ਤੇ ਅੰਦਰ ਰਾਜ ਵਰਗੀ ਅਵਸਥਾ ਪ੍ਰਤੀਤ ਹੋਵੇ ਮਹਾਰਾਜ ਜੀ ਕਹਿੰਦੇ ਅਨੇਕ ਰਾਜ ਭੋਗ ਰਸ ਮਾਣੀ ਮੈਂ ਰਸ ਸਹਿਤ ਹਰੇਕ ਆਨੰਦ ਨੂੰ ਮਾਣਿਆ ਪਰ ਸਤਿਗੁਰੂ ਉਹ ਮਿਲਿਆ ਕਿਵੇਂ ਕਹਿਣ ਲੱਗੇ ਨਾਉ ਜਪੀ ਪਰਿਭਾਸ਼ਾ ਤੇਰਾ ਕਿਵੇਂ ਮੈਂ ਨਾਮ ਜਪਿਆ ਤੇਰੇ ਭਰੋਸੇ ਕਰਕੇ ਪਰਿਭਾਸ਼ਾ ਅੰਦਰ ਰੱਖਿਆ ਤੇ ਨਾਮ ਜਪਿਆ ਤੇ ਜਿੱਦਣ ਭਰੋਸਾ ਆ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਤੇਰਾ ਭਰੋਸਾ ਪਿਆਰੇ ਮੈਂ ਲਾਗ ਲਗਾਇਆ ਅਰਦਾਸ ਵਿੱਚ ਆਪਾਂ ਰੋਜ਼ ਕਹਿੰਦੇ ਹਾਂ ਪਤਾ ਨੂੰ ਕਿੰਨੀ ਕੁ ਪਰਪਕਤਾ ਸਤਿਗੁਰੂ ਸਾਨੂੰ ਦੇਣੀ ਚਾਹੁੰਦੇ ਹਾਂ ਕਿੰਨਾ ਕੁ ਆਨੰਦ ਦੇਣਾ ਚਾਹੁੰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਵਿਸਾ ਦਾ ਅਰਥ ਯਕੀਨ ਤੇ ਭਰੋਸੇ ਦਾ ਅਰਥ ਵਿਸ਼ਵਾਸ ਮਹਾਰਾਜ ਕਹਿਣਗੇ ਜੋ ਸਤਿਗੁਰੂ ਤੇ ਤੈਨੂੰ ਯਕੀਨ ਤੇ ਭਰੋਸਾ ਹੋ ਗਿਆ ਸਤਿਗੁਰੂ ਸਾਹਿਬ ਕਹਿਣਗੇ ਤੈਨੂੰ ਬੁਲਾ ਦੇ ਨਹੀਂ ਸਕਦਾ ਤੈਨੂੰ ਬੋਲਣ ਦਾ ਸਮਾਂ ਨਹੀਂ ਮਿਲੇਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਉ ਜਪੀ ਪ੍ਰਭਾਸ਼ਾ ਤੇਰਾ ਕਹਿੰਦੇ ਨਾਮ ਏਡੀ ਕੋ ਸ਼ਿਖਰ ਦੀ ਅਵਸਥਾ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਮ ਦੀ ਅਵਸਥਾ ਜੈਸੇ ਅੰਗਲੇ ਹੱਥ ਤੋਂ ਹੋਈ ਹਰ ਨਾਮ ਹਮਾਰਾ ਕਿਵੇਂ ਜਿਵੇਂ ਟੋਲੀ ਨਾਲ ਟੋ ਕੇ ਅੱਲਾ ਬੰਦਾ ਮਾਰਗ ਤੇ ਤੁਰ ਪੈਂਦਾ ਮੈਂ ਨਾਮ ਜਪ ਕੇ ਬਹੁਤਾ ਪੜਿਆ ਨਹੀਂ ਪਰ ਨਾਮ ਜਪ ਕੇ ਮੈਂ ਤੁਹਾਡੇ ਦਰ ਤੱਕ ਪਹੁੰਚ ਬਣਾ ਲਈ ਆਖਿਆ ਦਾਤਾ ਜੀ ਮੈਨੂੰ ਤੁਹਾਡਾ ਭਰੋਸਾ ਹੈ ਯਕੀਨ ਹੈ
ਚੇਤਨਾ ਆਵਸ ਦੂਜੀ ਦਾਤਾ ਸਿਰ ਉੱਪਰ ਰਖਵਾਰਾ
ਮੈਨੂੰ ਹੁਣ ਚੇਤਨਾ ਆਵਸ ਦੂਜੀ ਬਾਤ ਹੈ ਮੈਨੂੰ ਹੁਣ ਕੋਈ ਦੂਸਰਾ ਚੇਤਨ ਨਹੀਂ ਹੁੰਦਾ ਤੇਰੇ ਤੋਂ ਬਗੈਰ ਦੂਸਰੀ ਗੱਲ ਆਉਂਦੀ ਨਹੀਂ ਪਾਏ ਰਹੇ ਜਗ ਚੇਤਨ ਦੇ ਤਬ ਤੇ ਕੋ ਅੰਕ ਕਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਦਾ ਬਹੁ ਤੇਜ ਕਹਿ ਹਮ ਏਕ ਨਾ ਜਾਣਿਓ ਸ੍ਰੀ ਉਸਪਾਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਦਿਖਾਲਿਓ ਦਾਤਾ ਜੀ ਤੇ ਮੈਂ ਨਹੀਂ ਕਹਿ ਰਿਹਾ ਤੁਸੀਂ ਦਿਖਾ ਦਿੱਤਾ ਹੈ ਮੈਨੂੰ ਇਸ ਕਰਕੇ ਚੀਤ ਨਾ ਆਵਸ ਦੂਜੀ ਬਾਤ ਮੈਨੂੰ ਹੋਰ ਕੁਝ ਦਿਨ ਦੂਜਾ ਨਾ ਹੀ ਕੋਈ ਤੇ ਕਰਤਾਰ ਕਰੇ ਸੁਖ ਤੁਹਾਡੇ ਤੋਂ ਬਗੈਰ ਦਾਤਾ ਜੀ ਹੋਰ ਕੋਈ ਇਹ ਸੰਸਾਰ ਵਿੱਚ ਨਹੀਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਸਗਲ ਦੁਆਰ ਕੋ ਛੱਡ ਕੇ ਗਹੇ ਤੁਹਾਰੇ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਚੀਤਲਾ ਆਵਸ ਦੂਜੀ ਦਾਤਾ ਸਿਰ ਉੱਪਰ ਰਖਵਾਰਾ ਕਹਿੰਦੇ ਨੇ ਮੇਰੇ ਸਿਰ ਦੇ ਉੱਪਰ ਰਖਵਾਲਾ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤਕਾਇਆ ਰੱਖਿਆ ਪਰਮੇਸ਼ਰ ਹੈ ਸਤਿਗੁਰੂ ਜੀ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਸਿਰ ਉੱਪਰ ਰਖਵਾਰਾ ਮਾਤਾਰ ਤੁਸੀਂ ਕਿਰਪਾ ਕਰਨ ਵਾਲੇ ਹੋ ਤੁਸੀਂ ਰਾਖੇ ਹੋ ਕਿਉਂਕਿ ਸਤਿਗੁਰੂ ਜੀ ਨੇ ਕਿਹਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਤੁਸੀਂ ਕਿਰਪਾ ਕਰਨ ਵਾਲੇ ਹੋ
ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰਾ
ਇਹਨੂੰ ਧਿਆਨ ਨਾਲ ਸੁਣ ਲਓ ਮਹਾਰਾਜ ਜੀ ਨੇ ਕਿਹਾ ਬੇਪਰਵਾਹ ਰਹਿਤ ਹੈ ਸਵਾਮੀ ਸੱਚੇ ਪਾਤਸ਼ਾਹ ਹੁਣ ਮੈਂ ਬੇਪਰਵਾਹ ਹੋ ਗਿਆ ਹੋਇਆ। ਕਿਉਂ ਹੋਇਆ ਬੇਪਰਵਾਹ? ਕਹਿੰਦੇ ਬੇਪਰਵਾਹ ਸਦਾ ਰੰਗ ਹਰਕੈ। ਕਹਿੰਦੇ ਨੇ ਹੁਣ ਮੈਂ ਬੇਪਰਵਾਹ ਹੋ ਗਿਆ ਹੈ, ਤੁਹਾਡੇ ਸਰੂਪ ਵਰਗਾ ਹੀ ਹੋ ਗਿਆ ਹੈ। ਕਿਉਂ? ਸਤਿਗੁਰੂ ਜੀ ਨਾਮ ਪੈ ਆਧਾਰਾ। ਕਹਿੰਦੇ ਮੈਨੂੰ ਨਾਮ ਆਧਾਰ ਮਿਲਿਆ, ਤਰਸ ਪਿਆ ਮੇਰੇ ਰਾਮਤ ਹੋਈ। ਇਹ ਅਵਸਥਾ ਹੈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਦੀਵਾ ਤਨ ਮਨ ਠੀਕ ਹੈ ਹਰਿਆ। ਸਤਿਗੁਰੂ ਜੀ ਕਹਿੰਦੇ ਹੁਣ ਨਾਮ ਆਧਾਰ ਬਣ ਗਿਆ। ਜਿੱਦਣ ਨਾਮ ਆਧਾਰ ਬਣ ਗਿਆ ਉਦਣ ਕੀ ਹੁੰਦਾ? ਸਤਿਗੁਰੂ ਜੀ ਕਹਿੰਦੇ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਹਿੰਦੇ ਪਹਿਲਾਂ ਤਾਂ ਮੇਰੀਆਂ ਭੁੱਖਾਂ ਚਲੀਆਂ ਗਈਆਂ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਅੰਦਰ ਸ਼ਾਂਤੀ ਪ੍ਰਗਟ ਹੋ ਗਈ ਤੇ ਸੁੱਖ ਵਸ ਗਿਆ ਅੰਦਰ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ। ਸਦਾ ਕੁਰਬਾਨ ਕੀਤਾ ਗੁਰਦਿੱਤੋ ਹੋ। ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਾਰਾ ਕੁਝ ਕੁਰਬਾਨ ਕਰ ਦਿੱਤਾ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸਤਿਗੁਰੂ ਕਹਿੰਦੇ ਕਿ ਦੁਨੀਆਂ ਦੀ ਇੱਕ ਭੁੱਖ ਨਹੀਂ ਰਹਿ ਜਾਂਦੀ ਜਿੱਦਣ ਨਾਮ ਆਧਾਰ ਬਣਦਾ, ਜਿੱਦਣ ਨਾਮ ਆਸਰਾ ਬਣ ਜਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਨਾਮ ਕਹਿ ਆਧਾਰਾ। ਮੇਰੇ ਵਾਸਤੇ ਇੱਕ ਨਾਮ ਆਧਾਰ ਬਣ ਗਿਆ ਸੀ, ਨਾਮ ਦੇ ਆਧਾਰ ਕਰਕੇ ਹੀ ਮੈਂ ਬੇਪਰਵਾਹ ਹੋ ਗਿਆ ਹਾਂ।
ਪੂਰਨ ਹੋਏ ਮਿਲਿਓ ਸੁਖ ਪਾਈ, ਓਨਾ ਨਾ ਪਾਈ ਦਾਤਾ।
ਮਹਾਰਾਜ ਜੀ ਕਹਿੰਦੇ ਹੁਣ ਓਮ ਕਾਈ ਨਹੀਂ ਰਹੀ ਮੇਰੇ ਵਿੱਚ, ਕੋਈ ਕਮੀ ਨਹੀਂ ਰਹੀ ਕੋਈ ਵੀ। ਕੀ ਹੋਇਆ? ਪੂਰਨ ਹੋਏ ਮਿਲਿਓ ਸੁਖਦਾਈ। ਕਹਿੰਦੇ ਨੇ ਉਹ ਮੈਂ ਹੁਣ ਸਤਿਗੁਰੂ ਪੂਰਨ ਹੋ ਗਿਆ, ਕਿਉਂਕਿ ਮੈਨੂੰ ਸੁੱਖਾਂ ਦਾ ਦਾਤਾ ਮਿਲ ਗਿਆ। ਓਮ ਕਾਈ ਦਾਤਾ, ਉਹਨੇ ਮੇਰੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ, ਉਹਨਾਂ ਹੋਣੀ ਨਹੀਂ ਦਿੱਤਾ, ਅੰਦਰ ਕੋਈ ਵਿਕਾਰ ਵਾਸ਼ਨਾ ਕਿਸੇ ਪ੍ਰਕਾਰ ਦੀ ਕਮੀ ਰਹਿ ਨਹੀਂ ਦਿੱਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਕਿ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਪੂਰ ਕੇ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖਟਿਆ, ਭਲੇ ਸੇਵਣ ਗਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ। ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਮੇਰੀ ਹੁਣ ਇਹ ਅਵਸਥਾ ਬਣ ਗਈ, ਓਮ ਨਾ ਕਾਈ ਬਾਤਾ, ਕਮੀ ਕਿਸੇ ਗੱਲ ਦੀ ਨਹੀਂ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੇ ਉੱਪਰ ਇਹ ਅਵਸਥਾ ਹੈ। ਭਾਈ ਨੰਦ ਲਾਲ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਪ੍ਰੇਮ ਸਾਹਿਬ ਖਲੋ ਕੇ ਜਦੋਂ ਸਤਿਗੁਰੂ ਦੇ ਇੱਕ ਕੇਸਾਂ ਦੀ ਤਾਰ ਵੀ ਸੁਰਤ ਕਰਦੇ ਨੇ ਕਿ ਦੀਨ ਦੁਨੀਆ ਦਰ ਕਮੰਗੇ ਆਪੋ ਰੂਪ ਸਾਰੀ ਮਾਂ, ਹਰ ਦੁਆਲਮ ਕੀਮਤੇ ਜਗਤਾਰ ਮੇ ਯਾਰ ਮਾਂ। ਸਤਿਗੁਰੂ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੰਦ ਲਾਲ ਕੀ ਕਹਿੰਦੇ ਹੋ? ਆਖਿਆ ਸੱਚੇ ਪਾਤਸ਼ਾਹ ਤੁਹਾਡੇ ਕੇਸਾਂ ਦੇ ਇੱਕ ਤਾਰ ਤੇ ਮੈਂ ਦੋ ਜਹਾਨ ਵੀ ਵਾਰ ਦਿਆਂ ਤੇ ਤਾਂ ਵੀ ਪੂਰੀ ਨਹੀਂ ਜਿੱਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ ਮੰਗ ਕੀ ਚਾਹੀਦਾ? ਆਖਿਆ ਸੱਚੇ ਪਾਤਸ਼ਾਹ ਜਦੋਂ ਗੁਰੂ ਸੀਨੇ ਨਾਲ ਸੁੱਖ ਨੂੰ ਲਾਏ ਤੇ ਆਖੇ ਦੱਸ ਕੀ ਚਾਹੀਦਾ ਮਹਾਰਾਜ? ਫਿਰ ਕਮੀ ਪੈਰੀ ਕਮੀ ਤੇ ਰਹਿ ਨਹੀਂ ਜਾਂਦੀ, ਇਸ ਕਰਕੇ ਓਮ ਨਾ ਕਾਈ ਬਾਤਾ, ਕਿਸੇ ਗੱਲ ਦੀ ਓਮ ਕਾਈ ਨਹੀਂ ਰਹਿ ਜਾਂਦੀ ਹੈ।
ਪਤ ਸਾਰ ਪਰਮ ਪਦ ਪਾਇਆ, ਸ਼ੋਗ ਨਾ ਪਤ ਹੋ ਜਾਤਾ।
ਤਤ ਸਾਰ, ਜੋ ਸਾਰ ਹੈ ਤਤ ਹੈ, ਪਰਮ ਪਦ ਪਾਇਆ। ਕਹਿੰਦੇ ਨੇ ਮੈਂ ਪਰਮ ਪਦ ਤੁਰਿਆ ਪਦ ਦੀ ਅਵਸਥਾ, ਰਜੋ ਤਮੇ ਸਤੋ ਗੁਣਾਂ ਤੋਂ ਉੱਪਰ ਉੱਠ ਗਿਆ ਤੇ ਮੈਂ ਪਰਮ ਪਦ ਦੀ ਪ੍ਰਾਪਤੀ ਕਰ ਲਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਹਰਿਆ ਮਹਾਰਾਜ, ਤੂੰ ਸੁੱਕਿਆਂ ਨੂੰ ਵੀ ਹਰੇ ਕਰ ਦਿੰਦਾ। ਆਪ ਕਿਰਪਾ ਕੀਤੇ ਕਿ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ੋਗ ਨਾ ਕਤ ਹੋ ਜਾਤਾ, ਕਹਿੰਦੇ ਨੂੰ ਛੱਡਿਆ ਨਹੀਂ ਜਾਂਦਾ, ਕੋਈ ਥਾਂ ਹੀ ਨਹੀਂ ਰਹੀ। ਇੰਨਾ ਆਨੰਦ ਤੇ ਇੰਨੀ ਕਿਰਪਾ ਬਖਸ਼ ਦਿੱਤੀ ਦਾਤਾ ਜੀ, ਹੁਣ ਕਿਸੇ ਪ੍ਰਕਾਰ ਜਿਹੜਾ ਹੈ ਥਾਂ ਕੋਈ ਨਹੀਂ, ਜਿਹਦੇ ਜਿਹੜੇ ਦਰ ਤੇ ਮੈਂ ਚਲਾ ਜਾਵਾਂ, ਕਿਉਂਕਿ ਤੁਹਾਡੇ ਤੋਂ ਛੁਟਕਾਰਾ ਨਹੀਂ ਹੋ ਸਕਦਾ, ਛੱਡਿਆ ਨਹੀਂ ਜਾ ਸਕਦਾ। ਅਖੀਰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰਤਾ ਗੱਡੀ ਦੇਣ ਲੱਗੇ, ਸ਼ਮਸ਼ਾਨ ਘਾਟ ਵਿੱਚ ਭਾਈ ਲਹਿਣਾ ਕੱਲੇ ਰਹਿ ਗਏ। ਮਹਾਰਾਜ ਜੀ ਕਹਿਣ ਲੱਗੇ ਲੈਣਿਆ ਚਲਾ ਗਏ, ਤੇ ਕੁੜਕਾ ਮਾਰਿਆ, ਕਹਿਣ ਲੱਗੇ ਚਲਾ ਗਏ ਇੱਥੋਂ, ਗਲ ਚ ਪੱਲਾ ਪਾ ਕੇ ਚਰਨਾ ਤੇ ਸਿਰ ਰੱਖ ਕੇ ਕਹਿਣ ਲੱਗਾ ਦਾਤਿਆ ਕਿੱਥੇ ਤਰਲਾ ਲਿਆ ਕਹਿਣ ਲੱਗੇ ਕਿੱਥੇ ਸਾਰੇ ਛੱਡ ਕੇ ਉਹਦੇ ਤੇਰੇ ਘਰ ਤੇ ਆਏ ਸੀ ਹੁਣ ਕੋਈ ਨੀ ਜਿੱਥੇ ਚਲਿਆ ਜਾਊਗਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਵਡਿਆਈ ਦਿੱਤੀ ਸਤਿਗੁਰੂ ਜੀ ਕਹਿੰਦਿਆ ਕਿ ਹੁਣ ਛੋੜ ਨਾ ਕਤਹੂ ਜਾਤਾ ਤਤ ਸਾਰਨ ਪਰਮ ਪਦ ਪਾਇਆ ਛੋੜ ਨਾ ਕਤਹੂ ਜਾਤਾ ਵਾਲੀ ਅਵਸਥਾ ਬਣ ਗਈ ਹੈ
ਮਰਨਾ ਨਾ ਸਾਤੋ ਜੈਸਾ ਤੂ ਹੈ ਸਾਤੀ ਅਲਖ ਅਪਾਰਾ
ਮੈਂ ਬਿਆਨ ਨਹੀਂ ਕਰ ਸਕਦਾ ਜੋ ਮੈਨੂੰ ਦੱਸਿਆ ਨਹੀਂ ਬਿਆਨ ਕਰ ਸਕਦਾ ਜਿਹਦਾ ਏਕ ਕਵਲ ਦਿਨ ਕਹੀ ਹੈ ਬੇਸੁਮਾਰ ਬੇਨਤ ਸਵਾਮੀ ਤੇਰੇ ਅੰਤ ਲੈ ਕੇ ਨਹੀਂ ਦੇ ਮੈਂ ਨਹੀਂ ਕਰ ਸਕਦਾ ਕੁਛ ਮੇਰੇ ਕੋਲ ਸਮਰੱਥਾ ਨਹੀਂ ਹੈ ਇੱਥੋਂ ਤੱਕ ਸਾਚੇ ਤੂੰ ਸੱਚਾ ਹੈ ਅਲੱਖ ਲੱਖਿਆ ਨਹੀਂ ਜਾਣ ਵਾਲਾ ਅਪਾਰਾ ਤੁਹਾਡਾ ਪਾਰਲਾ ਪਾਸਾ ਬਿਆਨ ਨਹੀਂ ਕੀਤਾ ਜਾ ਸਕਦਾ
ਅਤੋਲਾ ਅਥਾਹ ਅਡੋਲ ਸਵਾਮੀ ਨਾਨਕ ਖਸਮ ਹਮਾਰਾ
ਤੂੰ ਅਤੁਲ ਤੋਲਿਆ ਨਹੀਂ ਜਾ ਸਕਦਾ ਅਥਾਹ ਹੈ ਤੇਰਾ ਥੋ ਨਹੀਂ ਪਾਇਆ ਜਾ ਸਕਦਾ ਡੂੰਘਾਈ ਨਹੀਂ ਪ੍ਰਗਟ ਕੀਤੀ ਜਾ ਸਕਦੀ ਇਹ ਅਵਸਥਾ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਤੁਲ ਅਥਾਹ ਅਡੋਲ ਸਵਾਮੀ ਤੁਸੀਂ ਸਵਾਸਾਂ ਦੇ ਮਾਲਕ ਹੋ ਅਡੋਲ ਹੋ ਤੁਸੀਂ ਅਡੋਲ ਹੋ ਤੇ ਇਸੇ ਕਰਕੇ ਤੇ ਮੈਂ ਬਾਰ ਬਾਰ ਕਹਿੰਦਾ ਨਾ ਤੁਮ ਡੋਲੋ ਨਾ ਹਮ ਗਿਰਤੇ ਕਹਿੰਦੇ ਜਦੋਂ ਮੇਰਾ ਮਾਲਕ ਅਡੋਲ ਹੋਵੇ ਤੇ ਫਿਰ ਮੈਂ ਡਿੱਗਣਾ ਥੋੜੀ ਹੈ ਫਿਰ ਮੈਨੂੰ ਸੁੱਟਣ ਵਾਲਾ ਸੰਸਾਰ ਤੇ ਕੋਈ ਨਹੀਂ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦਿਆ ਕਿ ਨਾਨਕ ਖਸਮ ਹਮਾਰਾ ਕਹਿੰਦੇ ਹੋ ਨਾਨਕ ਜੀ ਉਹ ਖਸਮ ਉਹ ਮਾਲਕ ਪਰਮੇਸ਼ਰ ਜਿਹੜਾ ਹੈ ਉਹ ਸਾਡਾ ਪਰ ਜੇ ਉਸ ਮਾਲਕ ਦੇ ਪਰਥਾਏ ਆਪਾਂ ਸਮਰਪਿਤ ਲਿਆ ਨਾ ਤੇ ਦੁਨੀਆਂ ਵਿੱਚ ਕੋਈ ਐਸੀ ਦਾਤ ਨੂੰ ਜਿਹੜੀ ਤੁਹਾਨੂੰ ਬੁਲਾ ਸਕੇ ਬਸ ਖਸਮ ਦੇ ਹੋਣਾ ਪੈਣਾ ਹੈ ਸਮਰਪਿਤ ਹੋਣਾ ਪੈਣਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦੋਂ ਆਤਮਿਕ ਤਲ ਤੇ ਅਸੀਂ ਪ੍ਰਾਪਤੀ ਦੇ ਵਾਸਤੇ ਜਦੋਂ ਸਮਰਪਿਤ ਹੋ ਗਏ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਕਰਤਾ ਪੁਰਖ ਜਿਹੜਾ ਹੈ ਅਟੋਲ ਹੈ ਅਡੋਲ ਹੈ ਸਵਾਸਾਂ ਦਾ ਮਾਲਕ ਹੈ ਮੇਰੇ ਸਿਰ ਦਾ ਸਾਈ ਹੈ ਮੇਰਾ ਖਸਮ ਹੈ ਮੇਰਾ ਪਤੀ ਰੂਪ ਹੈ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਲੈਂਦੇ ਮੈਂ ਉਹਨੂੰ ਆਪਣਾ ਪ੍ਰਵਾਨ ਕੀਤਾ ਤੇ ਉਹਨੇ ਮੈਨੂੰ ਆਪਣਾ ਬਣਾ ਲਿਆ ਜਿਸ ਦਿਨ ਅਸੀਂ ਇਸ ਭਾਵਨਾ ਨਾਲ ਤੁਰਾਂਗੇ ਨਾ ਗੁਰਮੁਖੋ ਸਾਨੂੰ ਬਾਰ ਬਾਰ ਕਹਿਣ ਦੀ ਲੋੜ ਨਹੀਂ ਪਏਗੀ ਅਸੀਂ ਕਿਸੇ ਧਰਮ ਨੂੰ ਤਬਦੀਲ ਕਰ ਰਹੇ ਹਾਂ ਅਸੀਂ ਕਿਸੇ ਦੂਸਰੇ ਪਾਸੇ ਜਾਣਾ ਕਿਉਂਕਿ ਸ਼ਬਦ ਨਾਲ ਅਸੀਂ ਜੁੜਦੇ ਨਹੀਂ ਤੇ ਦੁਨੀਆਂ ਦੇ ਅਥਾਹ ਲਾਲਸਾਵਾਂ ਵਾਲੇ ਪਾਸੇ ਤੁਰ ਪਏ ਕਿਉਂਕਿ ਅੱਜ ਸਾਡਾ ਬਹੁਤਾਂਤ ਵਿੱਚ ਮਾਝੇ ਦਾ ਇਲਾਕਾ ਜਿਹੜਾ ਹੈ ਤੁਸੀਂ ਖਾਸ ਕਰਕੇ ਵੇਖੋਗੇ ਔਰ ਇੱਕ ਖਾਸ ਧਰਮ ਵਾਲੇ ਪਾਸੋਂ ਪ੍ਰਭਾਵਿਤ ਹੋ ਜਾਂਦਾ ਜਿਹੜੇ ਦੁਨੀਆਂ ਨੂੰ ਕਰਾਂ ਮਾਤਾ ਵਿਖਾ ਕੇ ਪ੍ਰਭਾਵਿਤ ਕਰੀ ਜਾਂਦੇ ਥੋੜੇ ਥੋੜੇ ਪੈਸੇ ਲੈ ਕੇ ਤੁਸੀਂ ਧਰਮ ਤਬਦੀਲ ਕਰਦੇ ਹੋ ਪਰ ਇੱਕ ਗੱਲ ਦਾ ਮਿਲਣਾ ਮੈਂ ਇਲਾਕੇ ਦੇ ਵਿੱਚ ਵਸਣ ਵਾਲੀਆਂ ਧਾਰਮਿਕ ਸ਼ਖਸੀਅਤਾਂ ਨੂੰ ਵੀ ਬੇਨਤੀ ਕਰਾਂਗਾ ਇੱਕ ਵਾਰ ਸਮਾਂ ਆਇਆ ਤੇ ਭੰਗੀ ਮਿਸਲ ਦਾ ਸਰਦਾਰ ਆਰਾਮ ਕਰ ਰਿਹਾ ਦੁਪਹਿਰ ਦਾ ਸਮਾਂ ਸੀ ਮੇਤਰੋਗ ਤੋਂ ਬਾਅਦ ਅਭਿਆਸ ਤੋਂ ਬਾਅਦ ਆਰਾਮ ਕਰ ਰਹੇ ਨੇ ਮੰਦਰ ਤੇ ਅਚਾਨਕ ਕਹਿੰਦੇ ਕਿ ਬੰਦੂਕ ਚੱਲਣ ਦੀ ਆਵਾਜ਼ ਆਈ ਤੇ ਸਾਰੇ ਸਰਦਾਰ ਸਿਪਾਹੀ ਇਕੱਠੇ ਹੋ ਗਏ ਦੌੜ ਕੇ ਆਏ ਮੰਜੇ ਦੇ ਕਰੀਬ ਕਹਿਣ ਲੱਗੇ ਕਿ ਖਾਲਸਾ ਜੀ ਹੋਇਆ ਕਿ ਜਥੇਦਾਰ ਜੀ ਕੀ ਦਿੱਤਾ ਪੈ ਗਈ ਤੁਸੀਂ ਗੋਲੀ ਚਲਾ ਦਿੱਤੀ ਉਹ ਯੋਧੇ ਨੇ ਅੱਗੋਂ ਕਿਹਾ ਬੱਦਲ ਗਰਜਦਾ ਸੀ ਤੇ ਜੇ ਗਰਜ ਕੋਈ ਲਲਕਾਰਾ ਮਾਰੇ ਤੇ ਖਾਲਸਾ ਜਵਾਬ ਨਹੀਂ ਨਾ ਦੇਵੇ ਖਾਲਸਾ ਜੀ ਅੱਜ ਲਲਕਾਰੇ ਮਾਰ ਲੈਣੇ ਰੋਕ ਪਖੰਡੀ ਤੇ ਅੱਜ ਖਾਲਸਾ ਸੁੱਤਾ ਨਹੀਂ ਰਹਿ ਸਕਦਾ ਅੱਜ ਪੰਥ ਜੀ ਅੱਗੇ ਹੋਵੋ ਤੇ ਆਪਣੇ ਸਿੰਘਾਂ ਦੀ ਬਾਂਹ ਫੜੋ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਦੀ ਪਿੱਠ ਤੇ ਥਾਪੜਾ ਦਿਓ ਉਹਨਾਂ ਨੂੰ ਅਸੀਸਾਂ ਦਿਓ ਇੱਥੋਂ ਤੱਕ ਕਿ ਉਹਨਾਂ ਨੂੰ ਇਸ ਗੱਲ ਦਾ ਤੇ ਹੌਸਲਾ ਹੋਵੇ ਕਿ ਮੇਰੇ ਪਿੱਛੇ ਕੋਈ ਖਲੋਤਾ ਹੈ ਮੇਰਾ ਪੰਥ ਮੇਰੇ ਪਾਸ ਪਿੱਛੇ ਖਲੋਤਾ ਹੈ ਜਦੋਂ ਇਸ ਤਰ੍ਹਾਂ ਚੱਲੋਗੇ ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਨਹੀਂ ਢਾ ਸਕਦਾ ਜੇ ਇਹੀ ਕੁਝ ਰਹਿਣਾ ਕਿ ਸਵੇਰੇ ਗ੍ਰੰਥੀ ਸਿੰਘ ਨੂੰ ਨੌਕਰੀ ਕੀਤਾ 5000 ਤਨਖਾਹ ਦਿੱਤੀ ਤੇ ਸ਼ਾਮ ਤੱਕ ਔਰ ਇੱਥੋਂ ਤੱਕ ਆ ਦਿੱਤਾ ਵੀ ਉਹ ਸਾਡਾ ਗ੍ਰੰਥੀ ਸਿੰਘ ਦੇ ਨੌਕਰੀ ਕਰਕੇ ਡਾਲੀ ਨੂੰ ਚਲਿਆ ਜਾਂਦਾ ਗਜਾ ਕਰਨ ਤੇ ਲਿਆ ਜਾਂਦਾ ਤੇ ਜਿਹੜਾ ਸਿੰਘ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਪ੍ਰਚਾਰ ਕਰਨ ਵਾਲਾ ਜੇ ਡਾਲੀ ਵਾਲੇ ਪਾਸੇ ਜੇ 4 ਰੋਟੀਆਂ ਗਰਾਉਂਡ ਤੋਂ ਦੁੱਧ ਲੈਣ ਲੋਕਾਂ ਨੇ ਘਰ ਮੰਗਣ ਜਾਏਗਾ ਫਿਰ ਉਹ ਪੰਥ ਦੀ ਸੇਵਾ ਕਿਵੇਂ ਕਰ ਲਏ ਤੁਸੀਂ ਬਾਹਰ ਫੜੋ ਇਸ ਜੀਵਨ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਮਰਪਿਤ ਹੋਵੋ ਤੇ ਕੱਲੇ ਕੱਲੇ ਪਰਿਵਾਰ ਦਾ ਫਰਜ਼ ਬਣਦਾ ਕਿ ਅਸੀਂ ਘੱਟ ਤੋਂ ਘੱਟ ਆਪਣੇ ਨੇੜੇ ਦੇ ਪਰਿਵਾਰਾਂ ਨੂੰ ਸਾਂਭੀਏ, ਉਹਨਾਂ ਨੂੰ ਦੱਸੀਏ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਕਹਿ ਗਏ ਸਨ ਸਰਹੰਦ ਦੀ ਧਰਤੀ ਤੇ ਅੱਜ ਆਪਣੀ ਜਾਨੋਂ ਦੇਕਰ ਔਰੋਂ ਕੀ ਜਾਨੋਂ ਬਚਾ ਚੱਲੇ, ਸਿੱਖੀ ਕੀ ਨੀਂਵ ਹਮ ਸਰੋਂ ਤੇ ਉਠਾ ਚੱਲੇ, ਗੱਦੀ ਸੇ ਤਖਤ ਅਬ ਕੌਣ ਪਾਏਗੇ, ਦੁਸ਼ਮਨ ਕਾ ਨਾਮੋ ਨਿਸ਼ਾਨ ਤਖ ਮਿਟਾਏਗੇ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਤੇ ਵਾਰ ਦੀ ਸੁਖ ਚਾਰ ਚਾਰ ਮੇਰ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਚਾਰ ਪੁੱਤਰ ਸਤਿਗੁਰੂ ਨੇ ਵਾਰ ਦਿੱਤੇ, ਖਾਲਸੇ ਦੇ ਰੂਪ ਦੇ ਵਿੱਚ ਅੱਜ ਪੰਜਵਾਂ ਪੁੱਤਰ ਜਿਉਂਦਾ ਹੈ ਤੇ ਅੱਜ ਇਹਨਾਂ ਸਾਹਿਬਜ਼ਾਦਿਆਂ ਦੀ ਅੱਜ ਇਹਨਾਂ ਸ਼ਹੀਦਾਂ ਦੀ ਅਵਸਥਾ ਨੂੰ ਸਮਰਪਿਤ ਹੋਈਏ। ਅਜੇ ਤੇ ਸਰਹੰਦ ਦੀ ਧਰਤੀ ਤੇ ਦੁਲਿਆ ਹੋਇਆ ਕੋਈ ਸੁੱਕਾ ਨਹੀਂ ਗੁਰਮੁਖੋ। ਅਸੀਂ ਅੱਜ ਲਾਈਆਂ ਦੀਆਂ ਦੁਕਾਨਾਂ ਤੇ ਬਹਿ ਕੇ ਕੇਸ ਕਤਲ ਕਰਾਉਂਦੇ, ਥੋੜਾ ਜਿਹਾ ਸਮਝੀਏ, ਜ਼ਿੰਮੇਵਾਰੀਆਂ ਧਾਰਨ ਕਰੀਏ। ਸਤਿਗੁਰੂ ਕਿਰਪਾ ਕਰੇ, ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁਖ ਰੱਖੀ ਹੈ, ਪਾਤਸ਼ਾਹ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ ਗੁਰੂ ਵਾਲੇ ਬਣੀਏ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਬਾਣੀ ਗੁਰ ਸ਼ਬਦ ਵਿਚਾਰ ਕਰਦਿਆਂ ਤੋਂ ਵਿਭਿੰਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ, ਸਤਿਗੁਰੂ ਜੀ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਤਿਗੁਰੂ ਕਰੋ ਕਿਰਪਾਲਤਾ ਸਮਰਥ ਬਖਸ਼ਣੀ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ ਜੀ।